ਪਹੀੜ ਪਿੰਡ। ਸਭ ਤੋਂ ਪਹਿਲਾਂ ਸੰਤ ਜੀ ਮਹਾਰਾਜ ਨੇ ਪਹੀੜ ਪਿੰਡ ਸਰਦਾਰ ਅਰਜਨ ਸਿੰਘ ਖੰਡੇ ਦੇ ਘਰ ਚਰਨ ਪਾਏ। ਉਦੋਂ ਆਪ ਜੀ ਖੇੜੇ ਤੋਂ ਆਏ ਸਨ। ਇਸ ਨੇ ਹਜ਼ੂਰ ਦੇ ਜਥੇ ਤੋਂ ਆਪਣੇ ਲੜਕੇ ਸੱਜਣ ਸਿੰਘ ਦੇ ਜਨਮ ਦੀ ਖੁਸ਼ੀ ਵਿਚ ਅਖੰਡ ਪਾਠ ਕਰਵਾਇਆ ਸੀ। ਇਹ ਕਾਕਾ 1932 ਈਸਵੀ ਵਿਚ ਸੰਤ ਜੀ ਮਹਾਰਾਜ ਦੇ ਵਚਨਾਂ ਨਾਲ ਹੀ ਹੋਇਆ। ਸੰਤ ਜੀ ਮਹਾਰਾਜ ਨੇ ਹੀ ਅਖੰਡ ਪਾਠ ਦੇ ਭੋਗ ਤੇ ਇਸ ਦਾ ਨਾਮ ਰੱਖਿਆ। ਉਸ ਸਮੇਂ ਦੀਵਾਨ ਗੁਰਦੁਆਰੇ ਸਾਹਿਬ ਦੇ ਖੁੱਲੇ ਚੌਗਾਨ ਵਿਚ ਸਜਦੇ ਰਹੇ। ਆਖਰੀ ਦਿਨ ਅੰਮ੍ਰਿਤ ਪ੍ਰਚਾਰ ਹੋਇਆ। 60-70 ਪ੍ਰਾਣੀ ਗੁਰੂ ਕੇ ਜਾਦੇ ਚੜੇ। ਉਸ ਸਮੇਂ ਵੱਡੇ ਤੇ ਛੋਟੇ ਦੋਵੇਂ ਸੰਤ ਜੀ ਮਹਾਰਾਜ ਆਪ ਪੰਜਾਂ ਪਿਆਰਿਆਂ ਵਿਚ ਸ਼ਾਮਿਲ ਸਨ। ਨਗਰ ਨਿਵਾਸੀ ਦੱਸਦੇ ਸਨ ਕਿ ਇਸ ਨਗਰ ਵਿਚ ਮਸਤ ਹੋਣੇ ਵਾਲੇ ਮਹਾਂਪੁਰਸ਼ਾਂ ਤੋਂ ਬਾਅਦ ਪਹਿਲੀ ਵਾਰ ਹੀ ਪੂਰਨ ਵਿਅਕਤੀ ਦੇ ਦਰਸ਼ਨ ਹੋਏ ਹਨ। ਉਸੇ ਸਮੇਂ ਸੰਗਤ ਨੇ ਬੜੇ ਸ਼ਾਹ ਨਾਲ ਸਲਾਹ ਕਰਕੇ ਹਜ਼ੂਰ ਦੇ ਕਰ ਕਮਲਾਂ ਤੋਂ ਗੁਰਦੁਆਰੇ ਸਾਹਿਬ ਦੀ ਨੀਂਹ ਰਖਵਾਈ, ਜੋ ਹੁਣ ਬੜੀ ਸ਼ਾਨਦਾਰ ਸੁੰਦਰ ਇਮਾਰਤ ਬਣੀ ਹੈ। ਫੇਰ ਤਾਂ ਪ੍ਰੇਮੀਆਂ ਨੂੰ ਇਤਨੀ ਸ਼ਰਧਾ ਵੱਧ ਗਈ ਕਿ ਜੇਕਰ ਸਾਲ ਵਿਚ ਅੱਸੂ ਤੇ ਚੇਤਰ ਨੂੰ ਦੋ ਵਾਰ ਸਮਾਂ ਨਾ ਮਿਲੇ ਤਾਂ ਸਾਲ ਵਿਚ ਇਕ ਵਾਰੀ ਤਾਂ ਪਿੰਡ ਵਿਚ ਜ਼ਰੂਰ ਹੀ ਚਰਨ ਪਵਾਉਂਦੇ ਸਨ। ਆਪਣੇ ਘਰੀ ਖੰਡ ਪਾਠ ਕਰਵਾਉਂਦੇ ਤੇ ਸਾਂਝੇ ਥਾਂ ਕੀਰਤਨ ਹੁੰਦਾ। 1-2 ਸਾਲ ਆਪ ਬਾਹਰ ਮੜੀਆਂ ਵਿਚ ਹੀ ਤੰਬੂ ਲਗਾ ਕੇ ਕਾਂਤ ਵਿਚ ਠਹਿਰਦੇ ਰਹੇ। ਫੇਰ ਉੱਚੇ ਟਿੱਬੇ ਤੇ ਬੇਰੀਆਂ ਦੀ ਸੰਘਣੀ ਝਿੜੀ ਵਿਚ ਠਹਿਰੇ, ਬਾਗ ਵਿਚ ਵੀ ਰਹੇ। ਇਉਂ ਕਾਂਤ ਨੂੰ ਬਹੁਤ ਪਸੰਦ ਕਰਦੇ। ਇਸੇ ਤਰ੍ਹਾਂ ਇਸੇ ਪਿੰਡ ਦਾ ਇਕ ਹੋਰ ਪ੍ਰੇਮੀ ਸਰਦਾਰ ਭੋਲਾ ਸਿੰਘ ਸੀ। ਇਸ ਦਾ ਲੜਕਾ ਬਚਿੱਤਰ ਸਿੰਘ ਅਸਾਧ ਰੋਗ ਨਾਲ ਗ੍ਰਸਿਆ ਬੜਾ ਦੁਖੀ ਰਹਿੰਦਾ ਸੀ। ਬੇਅੰਤ ਇਲਾਜ ਕਰਵਾਏ, ਆਰਾਮ ਨਾ ਆਇਆ ਤਾਂ ਸੰਤ ਜੀ ਮਹਾਰਾਜ ਦੇ ਪਾਸ ਬੇਨਤੀ ਕੀਤੀ। ਹਜ਼ੂਰ ਕਹਿਣ ਲੱਗੇ, ਸਾਧ ਰੋਗ ਤਾਂ ਭਜਨ ਪਾਠ ਤੇ ਦਾਨ ਪੁੰਨ ਨਾਲ ਹੀ ਮਿਟਦਾ ਹੈ। ਤੁਸੀਂ ਇਸ ਦੀ ਦੇਹ ਰੋਗਤਾ ਲਈ ਵਿਧੀ ਪੂਰਵਕ ਮੌਨ ਦਾ ਪਾਠ ਕਰਵਾ ਕੇ ਸੰਗਤ ਦੀ ਅੱਥੀ ਸੇਵਾ ਕਰੋ, ਠੀਕ ਹੋ ਜਾਵੇਗਾ। ਉਹਨਾਂ ਨੇ ਸੰਤਾਂ ਦਾ ਵਚਨ ਮੰਨ ਕੇ ਇਸੇ ਤਰ੍ਹਾਂ ਹੀ ਕੀਤਾ। ਪਹਿਲਾਂ ਮੌਨ ਦਾ ਪਾਠ ਤਾਂ ਗੁਰਦੁਆਰੇ ਕਰਮਸਰ ਕਰਵਾਇਆ। ਫਿਰ ਜਦੋਂ ਇਹ ਬਿਲਕੁਲ ਠੀਕ ਹੋ ਗਿਆ ਤਾਂ ਘਰ ਵਿਚ ਅਖੰਡ ਪਾਠ ਕਰਵਾ ਕੇ ਹਜ਼ੂਰ ਦੇ ਚਰਨ ਪਵਾਏ। ਇਸੇ ਤਰ੍ਹਾਂ ਸਰਦਾਰ ਸ਼ੇਰ ਸਿੰਘ ਦੇ ਘਰ ਵੀ ਅਖੰਡ ਪਾਠ ਹੋਇਆ। ਇਸੇ ਨਗਰ ਦਾ ਇੱਕ ਵੱਡੀ ਉਮਰ ਵਾਲਾ ਰਲਾ ਸਿੰਘ ਨਾਮ ਦਾ ਪ੍ਰੇਮੀ ਸੀ, ਜਿਸ ਨੂੰ ਕਾਫੀ ਚਿਰ ਤੋਂ ਮਿਰਗੀ ਦਾ ਦੌਰਾ ਪੈਂਦਾ ਸੀ, ਜਿਸ ਤੋਂ ਘਰ ਵਾਲੇ ਵੀ ਬੜੇ ਤੰਗ ਆ ਚੁੱਕੇ ਸਨ। ਉਸ ਨੇ 1940 ਈਸਵੀ ਦੇ ਕਰੀਬ ਸੰਤਾਂ ਪਾਸ ਬੇਨਤੀ ਕੀਤੀ ਤਾਂ ਹਜ਼ੂਰ ਦੀ ਉਸ ਉੱਪਰ ਵੀ ਕਿਰਪਾ ਹੋ ਗਈ। ਫਿਰ ਉਸ ਦਾ ਲੜਕਾ ਪ੍ਰੀਤਮ ਸਿੰਘ, ਜੋ ਸੰਤਾਂ ਦੇ ਬਚਨਾਂ ਨਾਲ ਹੀ ਪੈਦਾ ਹੋਇਆ ਸੀ, ਉਸ ਦੇ ਘਰ ਕਈ ਸਾਲ ਬੱਚਾ ਨਾ ਹੋਇਆ। ਸੰਬੰਧੀ ਰਿਸ਼ਤੇਦਾਰ ਤੇ ਘਰ ਵਾਲੇ ਹੋਰ ਥਾਂ ਵਿਆਹਣੇ ਚਾਹੁੰਦੇ ਸਨ। ਬੀਬੀ ਨੂੰ ਪਤਾ ਲੱਗਾ ਏ, ਆਪਣੇ ਮਾਮਿਆਂ ਨੂੰ ਲੈ ਕੇ ਸੰਤਾਂ ਪਾਸ ਰੋਈ। ਉਸ ਦੇ ਸਹੁਰੇ ਕਨੇਚ ਵਾਲਿਆਂ ਨੇ, ਜੋ ਹਜ਼ੂਰ ਦੇ ਸ਼ਰਧਾਲੂ ਸਨ, ਬੇਨਤੀਆਂ ਕੀਤੀਆਂ। ਸੰਤ ਜੀ ਮਹਾਰਾਜ ਤੁਰਟੇ ਨੇ ਕਿਹਾ, ਇੱਕ ਸਾਲ ਹੋਰ ਠਹਿਰੋ, ਇਸੇ ਦੇ ਘਰ ਹੀ ਪਰਮੇਸ਼ਰ ਰੰਗ ਭਾਗ ਲਾਵੇਗਾ। ਉਸ ਦੇ ਘਰ ਸੰਤ ਜੀ ਦੇ ਬਚਨਾਂ ਨਾਲ 2 ਲੜਕੇ 3 ਲੜਕੀਆਂ ਹੋਈਆਂ। ਇਸੇ ਤਰ੍ਹਾਂ ਸਰਦਾਰ ਟਹਿਲ ਸਿੰਘ ਦੇ ਘਰ, ਜੋ ਸੰਤਾਂ ਦਾ ਅਤਿਅੰਤ ਪ੍ਰੇਮੀ ਹੈ, ਇਹ ਤੇ ਸਰਦਾਰ ਹਜ਼ੂਰਾ ਸਿੰਘ ਹਰ ਇੱਕ ਜੋੜ ਮੇਲੇ ਨੂੰ ਕਰਮਸਰ ਪੁੱਜਦੇ। ਇਸ ਦੇ ਘਰ ਸੰਤਾਂ ਸਿੰਘ ਦਾ ਜਨਮ ਹੋਇਆ, ਉਹ ਵੀ ਬੜਾ ਸਰਦਾ ਭਾਵਨਾ ਵਾਲਾ ਗੁਰਮੁਖ ਸਿੱਖ ਸੀ। ਇਹ ਸੰਤਾ ਸਿੰਘ ਦੇ ਘਰ ਪਹਿਲਾਂ ਕੋਈ ਬੱਚਾ ਨਹੀਂ ਸੀ ਬਚਦਾ, ਕਈ ਹੋਏ ਪਰ ਛੇਤੀ ਮਰ ਜਾਂਦੇ ਸਨ। ਇਹਨਾਂ ਨੇ ਹਜ਼ੂਰ ਦੇ ਚਰਨਾਂ ਵਿਚ ਬੇਨਤੀ ਕੀਤੀ, ਮਹਾਂਪੁਰਸ਼ਾਂ ਨੇ ਕਿਰਪਾ ਕਰੀ ਤਾਂ ਫੇਰ ਜਿਸ ਕਾਕੇ ਦਾ ਜਨਮ ਹੋਇਆ ਉਸਦਾ ਨਾਮ ਵੀ ਸੰਤ ਜੀ ਮਹਾਰਾਜ ਨੇ ਜੀਵਨ ਸਿੰਘ ਰੱਖਿਆ। ਸਰਦਾਰ ਟਹਿਲ ਸਿੰਘ ਦੇ ਤਾਇਆ ਆਨੰਦ ਸਿੰਘ ਤੇ ਤਾਈ ਰਾਮ ਕੌਰ, ਜਿਨ੍ਹਾਂ ਦੇ ਘਰ ਅੱਗੇ ਕੋਈ ਬੱਚਾ ਨਹੀਂ ਸੀ, ਇਹ ਅਵਕਤ ਮਰੇ ਪ੍ਰੇਤ ਜੁਨੀ ਨੂੰ ਪ੍ਰਾਪਤ ਹੋਏ। ਸਾਰੀ ਜਾਇਦਾਦ ਹੱਕੀ ਹੋਣ ਕਰਕੇ ਟਹਿਲ ਸਿੰਘ ਨੂੰ ਮਿਲੀ। ਉਹਨਾਂ ਨੇ ਸੰਤ ਜੀ ਮਹਾਰਾਜ ਪਾਸ ਬੇਨਤੀ ਕੀਤੀ। ਗਰੀਬ ਨਿਵਾਜ ਨੇ ਉਹਨਾਂ ਦੀ ਕਲਿਆਣ ਨਿਮਿਤ ਵਿਧੀ ਪੂਰਵਕ ਮੌਨ ਦਾ ਪਾਠ ਕਰਵਾ ਕੇ ਗਤੀ ਕਰ ਦਿੱਤੀ। 2 ਖੰਡ ਪਾਠ ਪਾਈ ਮੋਤਾ ਸਿੰਘ ਨੇ ਆਪਣੇ ਘਰ ਹਜ਼ੂਰ ਦੇ ਚਰਨ ਪਵਾ ਕੇ ਨਾਲ ਦੇ ਸਾਥੀ ਜਥੇ ਤੋਂ ਕਰਵਾਏ। ਸੰਤ ਮਹਾਰਾਜ ਦਾ ਪਰਮ ਪ੍ਰੀਤਵਾਨ ਅਰਜਨ ਸਿੰਘ ਦਰਜੀ, ਜੋ ਹਰੇਕ ਸਾਲ ਕਾਫੀ ਸਮਾਂ ਸੰਤ ਜੀ ਮਹਾਰਾਜ ਦੇ ਚਰਨਾਂ ਵਿਚ ਰਹਿ ਕੇ ਹਜ਼ੂਰ ਦੇ ਵਸਤਰ ਸਿਉਣ ਦੀ ਭਾਵਨਾ ਨਾਲ ਨਿਰੋਲ ਸੇਵਾ ਕਰਦਾ ਹੈ। ਜਦੋਂ ਇਸ ਦਾ ਪਿਤਾ ਸਰਦਾਰ ਇੰਦਰ ਸਿੰਘ ਚੜਾਈ ਕਰ ਗਿਆ ਤਾਂ ਪਿਛਲੇ ਸੰਸਕਾਰ ਅਨੁਸਾਰ ਇਹ ਪ੍ਰੇਤ ਜੁਨੀ ਨੂੰ ਪ੍ਰਾਪਤ ਹੋਇਆ। ਘਰ ਦੇ ਉਦਾਲੇ ਹੀ ਕਈ ਸਾਲ ਭਟਕਦਾ ਰਿਹਾ, ਕਈਆਂ ਨੂੰ ਪ੍ਰਤੱਖ ਦਿਸਿਆ, ਘਰ ਦਾ ਕਾਫੀ ਨੁਕਸਾਨ ਵੀ ਕੀਤਾ। ਇਸੇ ਦੌਰਾਨ ਅਰਜਨ ਸਿੰਘ ਦੇ ਥੋੜੇ ਥੋੜੇ ਦਿਨਾਂ ਦੇ ਹੋ ਕੇ ਕਈ ਬੱਚੇ ਵੀ ਮਰੇ, ਹੋਰ ਡੰਗਰ ਪਸ਼ੂ ਤੇ ਪਦਾਰਥ ਦਾ ਨੁਕਸਾਨ ਹੋਇਆ। ਭੂਤ ਵਿਦਿਆ ਦੇ ਜਾਣੂ ਲੋਕਾਂ ਤੋਂ ਬੜੇ ਜਾਦੂ ਟੂਣੇ ਕਰਵਾਏ, ਘਰ ਕੀ ਲਿਆ, ਪਰ ਇਹ ਰੂਹ ਉਸੇ ਤਰ੍ਹਾਂ ਭਟਕਦੀ ਰਹੀ। ਇਹੋ ਜਿਹੀ ਮੰਗ ਸੰਤ ਜੀ ਮਹਾਰਾਜ ਤੋਂ ਮੰਗਣੀ ਇਹਨਾਂ ਨੇ ਪਸੰਦ ਨਾ ਕੀਤੀ। ਅਖੀਰ ਨੂੰ ਉਸੇ ਨੇ ਇਹਨਾਂ ਨੂੰ ਪ੍ਰਤੱਖ ਦਿਖਾਈ ਦੇ ਕੇ ਆਖਿਆ, ਮੈਂ ਬੜਾ ਦੁਖੀ ਹਾਂ, ਤੁਸੀਂ ਮੇਰੀ ਕਲਿਆਣ ਵਾਸਤੇ ਸੰਤ ਜੀ ਮਹਾਰਾਜ ਨੂੰ ਅਰਜ ਕਰੋ, ਉਹ ਕਿਰਪਾ ਕਰਨਗੇ। ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਤਾਂ ਆਪ ਜੀ ਨੇ ਇਹਨਾਂ ਪਾਸੋਂ ਵਿਧੀ ਪੂਰਵਕ 1945 ਈਸਵੀ ਵਿੱਚ ਮੋਹਨ ਦਾ ਅਖੰਡ ਪਾਠ ਕਰਵਾ ਕੇ ਇਸ ਦੀ ਆਤਮਾ ਨੂੰ ਪ੍ਰੇਤ ਜੁਨੀ ਤੋਂ ਛਡਾਇਆ। ਇਹ ਸੰਤਾਂ ਦੀ ਕਿਰਪਾ ਨਾਲ 1945 ਈਸਵੀ ਮਾਘ ਦੀ ਸੰਗਰਾਂਦ ਨੂੰ ਕਾਕੇ ਸਤਵੰਤ ਸਿੰਘ ਦਾ ਜਨਮ ਹੋਇਆ।